ਮਾਰੂ ਮਹੱਲਾ ਪੰਜਵਾ ਅੱਲਾਹ ਅਗਮ ਖੁਦਾਈ ਬੰਦੇ ਅੱਲਾਹ ਅਗਮ ਖੁਦਾਈ ਬੰਦੇ ਛੋਟ ਖਿਆਲ ਦੁਨੀਆ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ਼ ਕਬੂਲ ਦਰਾ ਸੱਚ ਨਿਵਾਜ ਯਕੀਨ ਮੁਸੱਲਾ ਮਨਸਾ ਮਾਰ ਨਿਵਾਰਿਓ ਆਸਾ ਦੇਹ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਕ ਖਰਾ ਦੇਹ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਕ ਖਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮਾਰੂ ਮਹੱਲਾ ਪੰਜਵਾ ਅੱਲਾਹ ਅਗਮ ਖੁਦਾਈ ਬੰਦੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਰਾਤ ਗੁਰੂ ਮਹਾਰਾਜ ਸਾਹਿਬ ਜੀ ਨੇ ਗਿਆਰਵੇਂ ਸੋਲਹੇ ਦੇ ਅੰਦਰ ਪਰਮੇਸ਼ਰ ਦੇ ਜੋ ਕਿਰਤਮ ਨਾਮ ਹਨ ਜੋ ਕੰਮ ਕਰਕੇ ਨਾਮ ਪਏ ਹੋਏ ਹਨ ਉਹਨਾਂ ਦਾ ਨਿਰੂਪਣ ਕਰਦਿਆਂ ਹੋਇਆਂ ਸਹਸਰਨਾਮੇ ਦਾ ਰੂਪ ਬਣਾ ਕੇ ਅਤੇ ਸਤਨਾਮ ਨੂੰ ਪਰਾਪੂਰਵਲਾ ਕਥਨ ਕੀਤਾ ਤੇਰੇ ਨਾਮਾਂ ਨੇ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੇ ਵਸਾਈ ਇਉਂ ਪਰਮੇਸ਼ਰ ਦੇ ਪਰਮੇਸ਼ ਚਿੰਤਨ ਕਰਨ ਵਾਲੇ ਸਰੂਪੂਤ ਲੱਖਣ ਵਾਲੇ ਨਾਮ ਨੂੰ ਗੁਰੂ ਸਾਹਿਬ ਜੀ ਨੂੰ ਪਰਾਪੂਰਵਲਾ ਕਰਕੇ ਕਥਨ ਕੀਤਾ ਹੈ ਹੁਣ ਮਹਾਰਾਜ ਸਾਹਿਬ ਜੀ ਜਿਵੇਂ ਹਿੰਦੂ ਮਤ ਦੇ ਨਾਵਾਂ ਅਨੁਸਾਰ ਪਰਮੇਸ਼ਰ ਦੇ ਸਰੂਪ ਦਾ ਸਤੋਤਰ ਰੂਪ ਕਰਕੇ ਗਿਆਨ ਬਖਸ਼ਿਆ ਹੈ ਇਸੇ ਪ੍ਰਕਾਰ ਫਾਰਸੀ ਤੇ ਅਰਬੀ ਲਫ਼ਜ਼ਾਂ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਦੂਸਰਾ ਸੋਲਹਾ ਨਿਰੂਪਣ ਕਰਦੇ ਹਨ ਉਚਾਰਨ ਕਰਦੇ ਹਨ ਇੱਕ ਸਾਧ ਸੰਗਤ ਜੀ ਕਾਜੀ ਸੀ ਇਹ ਪਿਸ਼ੌਰ ਦੇ ਇਲਾਕੇ ਦਾ ਸੀ ਤੇ ਗੁਰੂ ਅਰਜਨ ਸਾਹਿਬ ਦੀ ਸ਼ਰਨ ਆਇਆ ਹੈ ਪਹਿਲਾਂ ਸਭ ਤੋਂ ਮੀਆਂ ਮੀਰ ਜੀ ਨੂੰ ਮਿਲਿਆ ਮੀਆਂ ਮੀਰ ਨੂੰ ਪੁੱਛਿਆ ਜੇ ਤੂੰ ਖੁਦਾ ਦਾ ਰਸਤਾ ਵੇਖਣਾ ਚਾਹੁੰਦਾ ਸ਼ਰ੍ਹਾਂ ਦੇ ਜ਼ੰਜੀਰ ਤੋੜਨਾ ਚਾਹੁੰਦਾ ਹੈ ਤਾਂ ਚੱਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਚਰਨੀ ਪਾਓ ਇਹ ਸੁਣ ਕੇ ਕਾਜੀ ਮੀਆਂ ਮੀਰ ਦਾ ਸ਼ਰਧਾਲੂ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੰਮ੍ਰਿਤਸਰ ਸਾਹਿਬ ਆ ਕੇ ਸ਼ਰਨ ਪਿਆ ਹੈ ਉਸ ਦੇ ਪ੍ਰਥਾ ਉਚਾਰਨ ਕੀਤਾ ਕਾਜੀਆਂ ਦਾ ਮਹੱਲਾ ਵੀ ਉਹਦੇ ਨਾਂ ਕਰਕੇ ਚੁੰਗੀ ਕਾਜੀਆਂ ਦੀ ਇਹ ਮਸ਼ਹੂਰ ਸੀ ਮੁਸਲਮਾਨ ਜਦੋਂ ਵਾਰ ਸਨ ਇੱਥੇ ਇਸ ਪ੍ਰਕਾਰ ਇਹਦੀ ਵੰਸ਼ ਵਿੱਚੋਂ ਉਹ ਚੁੰਗੀ ਚੱਲੀ ਆ ਰਹੀ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਚੰਗਾ ਸਾਧਕ ਹੋਇਆ ਪ੍ਰੇਮੀ ਹੋਇਆ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਨੂੰ ਨਿਹਾਲ ਕੀਤਾ ਸੀ ਉਸ ਦੇ ਪ੍ਰਥਾਏ ਕਰਕੇ ਅਰਬੀ ਤੇ ਫਾਰਸੀ ਦੇ ਲਫ਼ਜ਼ਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਤੇ ਮੁਸਲਮਾਨਾਂ ਦੇ ਜਿਹੜੇ ਰੋਜੇ ਨਵਾਜ਼ਾਂ ਆਦਿਕ ਹਨ ਅਤੇ ਸ਼ਰੀਅਤ ਤਰੀਕਤ ਮਾਰਫਤ ਹਕੀਕਤ ਆਦਿਕ ਇਹਨਾਂ ਅਵਸਥਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਦਾ ਉਪਦੇਸ਼ ਸਤਿਗੁਰੂ ਸਾਹਿਬ ਜੀ ਬਖਸ਼ਦੇ ਹਨ
ਮਾਰੂ ਮਹੱਲਾ ਪੰਜਵਾ ਅੱਲਾਹ ਅਗਮ ਖੁਦਾਈ ਬੰਦੇ
ਗਰੀਬ ਨਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਜਿਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਨਿਵਾਸ ਕਰ ਰਹੇ ਸਨ ਮੀਆਂ ਮੀਰ ਦੇ ਪ੍ਰੇਮ ਦਾ ਖਿੱਚਿਆ ਹੋਇਆ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ ਹੈ ਅਤੇ ਗੁਰੂ ਮਹਾਰਾਜ ਸਾਹਿਬ ਦੇ ਪਾਸੋਂ ਪਰਮੇਸ਼ੁਰ ਦੀ ਪ੍ਰਾਪਤੀ ਬਾਬਤ ਇਸ ਕਾਜੀ ਨੂੰ ਪੁੱਛਿਆ ਹੈ ਤਾਂ ਹਜ਼ੂਰ ਫਰਮਾਉਂਦੇ ਹਨ
ਅੱਲਾਹ ਅਗਮ ਖੁਦਾਈ ਬੰਦੇ
ਖੁਦਾਈ ਖੁਦਾ ਪਰਮੇਸ਼ੁਰ ਦੇ ਬੰਦੇ ਆਪਣੇ ਆਪ ਨੂੰ ਦਾਸ ਕਹਾਉਣ ਵਾਲੇ ਪੁਰਖ ਤੂੰ ਬੰਦਗੀ ਕਰਨ ਵਾਲਾ ਬੰਦਾ ਬਣਨਾ ਚਾਹੁੰਦਾ ਹੈ ਜੇ ਉਸ ਖੁਦਾ ਪਰਮੇਸ਼ੁਰ ਦੀ ਜਿਹੜੀ ਸ੍ਰਿਸ਼ਟੀ ਹੈ ਅੱਲਾਹ ਅਗਮ ਖੁਦਾਈ ਬੰਦੇ ਉਹ ਅੱਲਾ ਜੋ ਪਾਕ ਰੂਪ ਹੈ ਪਵਿੱਤਰ ਰੂਪ ਹੈ ਅਤੇ ਲਖਣ ਤੋਂ ਰਹਿ ਦਾ ਸੰਸਕ੍ਰਿਤ ਸ਼ਬਦ ਮੰਨ ਕਰਕੇ ਅਰਬੀ ਚ ਅੱਲਾ ਨਾਮ ਪਾਕ ਦਾ ਹੈ ਜੋ ਪਵਿੱਤਰ ਰੂਪ ਪਰਮੇਸ਼ੁਰ ਹੈ। ਹੇ ਖੁਦਾ ਦੇ ਪਰਮੇਸ਼ੁਰ ਦੇ ਆਪਣੇ ਆਪ ਨੂੰ ਬੰਦੇ ਦਾਸ ਕਹਾਉਣ ਵਾਲੇ ਜੀਵ, ਅੱਲਾ ਆਗਮ ਪਰਮੇਸ਼ੁਰ ਗਮਤਾ ਤੋਂ ਰਹਿਤ ਹੈ। ਉਸ ਦੀ ਗਮਤਾ ਸ਼ਾਸਤਰਾਂ ਕਰਕੇ ਵੀ ਨਹੀਂ ਪਾਈ ਜਾਂਦੀ, ਚਾਰ ਕਿਤਾਬਾਂ ਕਰਕੇ ਅੰਜੀਲ ਤੁਰੇਤ ਇਸੇ ਪ੍ਰਕਾਰ ਜਬੂਰ ਤੇ ਕੁਰਾਨ ਆਦਿਕਾਂ ਕਰਕੇ ਵੀ ਪਾਈ ਨਹੀਂ ਜਾ ਸਕਦੀ। ਉਹ ਅਗਮ ਹੈ, ਗਮਤਾ ਤੋਂ ਰਹਿਤ ਹੈ। ਮਨ ਦੇ ਸੰਕਲਪ ਕਲਪ ਦਾ ਵੀ ਵਿਸ਼ਾ ਨਹੀਂ, ਗਮਤਾ ਤੋਂ ਰਹਿਤ ਹੈ। ਉਹ ਅੱਲਾ ਜਿਹੜਾ ਹੈ ਸਤਿਗੁਰੂ ਸਾਹਿਬ ਤੋਂ ਬਗੈਰ ਜਾਣਿਆ ਨਹੀਂ ਜਾਂਦਾ, ਇਉਂ ਗਮ ਹੈ। ਇਹ ਪਰਮੇਸ਼ੁਰ ਦੇ ਬੰਦੇ ਆਪਣੇ ਆਪ ਨੂੰ ਦਾਸ ਕਹਾਉਣ ਦੇ ਚਾਹਵਾਨ ਪੁਰਖ।
ਛੋੜ ਖਿਆਲ ਦੁਨੀਆ ਕੇ ਧੰਦੇ,
ਹੇ ਮਹਾਰਾਜ ਮੈਂ ਜ਼ਰੂਰ ਪਰਮੇਸ਼ੁਰ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਜੇ ਤੇਰੇ ਅੰਦਰ ਇਹ ਜਿਗਿਆਸਾ ਪ੍ਰਗਟ ਹੋਈ, ਇੱਛਾ ਪੈਦਾ ਹੋਈ ਹੈ ਤਾਂ ਛੋੜ ਖਿਆਲ ਦੁਨੀਆ ਕੇ ਧੰਦੇ, ਦੁਨੀਆ ਮਾਇਆ ਦੇ ਜਿਹੜੇ ਧੰਦੇ ਹੈ ਉਹਨਾਂ ਦੇ ਖਿਆਲ ਛੱਡ ਦੇ। ਦੁਨੀਆ ਦੁਨਿਆਵੀ ਧੰਦਿਆਂ ਦੇ, ਦੁਨੀਆ ਨੂੰ ਖੁਸ਼ ਰੱਖਣ ਵਾਸਤੇ ਜਿਹਦੇ ਚ ਦੋ ਨੀਵਾਂ ਬਣੀਆਂ ਰਹਿੰਦੀਆਂ ਦੁਆਇਤ ਦੀਆਂ, ਇਸ ਦੁਨੀਆ ਦੇ ਧੰਦਿਆਂ ਦੇ ਤਾਂ ਹੀ ਧੌਣੀ ਜਿਹੜੀ ਤੇਰੇ ਅੰਦਰ ਹੈ ਰਹਿਣ ਦੇ ਠੰਡ ਹੈ, ਇਸ ਦੇ ਤਾਂ ਹੀ ਛੱਡ ਦੇ। ਹਜ਼ੂਰ ਫਰਮਾਉਂਦੇ ਹਨ ਚਵਾਰਾ ਸਿਰ ਚੁੱਪ ਸਮਝ ਵੀ ਲੱਗ।
ਛੋੜ ਖਿਆਲ ਦੁਨੀਆ ਕੇ ਧੰਦੇ,
ਦੁਨੀਆ ਮਾਇਆ ਦੇ ਜਿਹੜੇ ਧੰਦੇ ਧੌਣ ਵਾਲੇ ਹੈ ਉਹਨਾਂ ਦੇ ਖਿਆਲ ਛੱਡ ਦੇ, ਉਹਨਾਂ ਦਾ ਧਿਆਨ ਛੱਡ ਕੇ ਪਰਮੇਸ਼ੁਰ ਦੇ ਪ੍ਰਾਣ ਹੋ। ਜੇ ਤੂੰ ਉਸ ਪਰਮੇਸ਼ੁਰ ਨੂੰ ਪਾਉਣਾ ਚਾਹੁੰਦਾ ਹੈ,
ਹੋਏ ਪੈ ਖਾਕ ਫਕੀਰ ਮੁਸਾਫਰ,
ਜਿਹੜੇ ਫਕੀਰ ਹਨ ਪਰਮੇਸ਼ੁਰ ਦੇ ਘਰ ਦੇ ਅਤੇ ਮੁਸਾਫਰ ਆਪਣੇ ਆਪ ਨੂੰ ਦੁਨੀਆਂ ਚ ਮੰਨਦੇ ਹੈ, ਜਿਸ ਪ੍ਰਕਾਰ ਮੁਸਾਫਰ ਹਰ ਸਰਾਂ ਚ ਘੜਦਾ ਹੈ, ਐ ਦੁਨੀਆਂ ਮੁਸਾਫਰ ਖਾਨਾ ਜਿਹਨਾਂ ਸਮਝਿਆ ਹੈ, ਐਸੇ ਫਕੀਰਾਂ ਦੀ ਹੋਏ ਪੈ ਖਾਕ, ਪੈ ਚਰਨਾਂ ਦੀ ਧੂੜ ਬਣਨਾ ਕਰ। ਫਕੀਰੀ ਵੀ ਬੜੀ ਦੂਰ ਹੈ, ਫਕੀਰੀ ਅੱਜ ਕੱਲ੍ਹ ਲੋਕਾਂ ਨੇ ਫੇ ਚੋਂ ਫੁਲਕਾ, ਕਾਫ ਚੋਂ ਕੁਲਚਾ, ਜੇ ਤੋਂ ਯਖਣੀ, ਰੇ ਚੋਂ ਰਮਣੀ, ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਲੋਕ ਜਿਹੜੇ ਹਨ। ਸੋ ਫੇ ਚੋਂ ਫਨਾ ਸਾਰੇ ਸੰਸਾਰ ਨੂੰ ਸਮਝਣਾ, ਕਾਫ ਚੋਂ ਕਨੈਤ ਕਰਨਾ, ਸੰਤੋਖ ਧਾਰਨ ਕਰਨਾ, ਜੇ ਤੋਂ ਜਿਹੜੀ ਬਿਹਾਰੀ ਹੈ ਬਿਹਾਰੀ ਦੇ ਥਾਂ ਇਹ ਜੇ ਲੱਗਦੀ ਹੈ, ਇਹ ਜੇ ਦੇ ਵਿੱਚੋਂ ਯਾਦ ਕਰੇ ਪਰਮੇਸ਼ੁਰ ਨੂੰ ਹਰ ਵਕਤ, ਰੇ ਚੋਂ ਰਮਿਆ ਹੋਇਆ ਪਰਮੇਸ਼ੁਰ ਨੂੰ ਸਮਝੇ, ਉਹ ਫਕੀਰ ਹੁੰਦਾ ਹੈ। ਸੋ ਹੋਏ ਫਕੀਰ,
ਹੋਏ ਪੈ ਖਾਕ ਫਕੀਰ ਮੁਸਾਫਰ,
ਜਿਹੜੇ ਫਕੀਰ ਸੰਸਾਰ ਤੋਂ ਫਾਰਗ ਹੋ ਚੁੱਕੇ ਹੈ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਫਨਾ ਸਮਝਿਆ ਹੈ, ਜਿਨ੍ਹਾਂ ਨੇ ਕਨੈਤ ਸੰਤੋਖ ਧਾਰਨ ਕੀਤਾ, ਜੇ ਚੋਂ ਯਾਦ ਕਰਦੇ ਹਨ ਜੋ ਪਰਮੇਸ਼ੁਰ ਨੂੰ, ਰਾਹ ਚੋਂ ਰਮਿਆ ਹੋਇਆ ਪਰਮੇਸ਼ੁਰ ਨੂੰ ਸਮਝਦੇ ਹੈ, ਅਤੇ ਸੰਸਾਰ ਨੂੰ ਮੁਸਾਫਰ ਖਾਨਾ ਸਮਝ ਕੇ ਦੁਨੀਆਂ ਵਿੱਚ ਮੁਸਾਫਰ ਰਹਿੰਦੇ ਹਨ, ਉਹਨਾਂ ਦੇ ਚਰਨਾਂ ਦੀ ਖਾਕ ਧੂੜ ਬਣਨਾ ਕਰ। ਆਪਣੇ ਆਪ ਨੂੰ ਸੰਸਾਰ ਦੇ ਵਿੱਚ ਮੁਸਾਫਰ ਖਾਨਾ ਸਮਝ ਕੇ ਇੱਥੇ ਤੂੰ ਸਿਰਫ ਗੋਲ ਵਾਸਾ ਕੱਟਣ ਵਾਸਤੇ ਆਏ ਹੋ ਜਾਣ।
ਇਹੋ ਦਰਵੇਸ਼ ਕਬੂਲ ਦਰਾ,
ਜਿਹੜਾ ਇਹੋ ਜਿਹਾ ਦਰਵੇਸ਼ ਹੋਵੇ, ਦਰਜ ਜਿਹੜਾ ਆਵੇਸ਼ ਪ੍ਰਾਪਤ ਹੋਵੇ, ਸੰਸਕ੍ਰਿਤ ਦੇ ਲਫ਼ਜ਼ ਅਨੁਸਾਰ ਦਰਵੇਸ਼ ਨਾਂ ਫਕਰ ਦਾ ਹੈ, ਦਰਵੇਸ਼ ਨਾਂ ਕੂਕਰ ਦਾ, ਜਿਹੜਾ ਪਰਮੇਸ਼ੁਰ ਦੇ ਘਰ ਦਾ ਕੂਕਰ ਬਣਿਆ ਰਹੇ, ਇਸ ਪ੍ਰਕਾਰ ਦਾ ਦਰਵੇਸ਼। ਦਰਵੇਸੀ ਕੋ ਜਾਣ ਸੀ ਬਿਰਲਾ ਕੋ ਦਰਵੇਸ਼, ਉਹ ਪਰਮੇਸ਼ਰੀ ਦਰਾ ਦਰਗਾਹ ਵਿੱਚ ਕਬੂਲ ਹੈ, ਪ੍ਰਵਾਨ ਹੈ ਜਿਹੜਾ ਇਹੋ ਜਿਹਾ ਦਰਵੇਸ਼ ਹੋਵੇ।
ਸੱਚ ਨਿਵਾਜ ਯਕੀਨ ਮੁਸੱਲਾ,
ਫਿਰ ਮਹਾਰਾਜ ਨਵਾਜ਼ ਕਿਹੜੀ ਪੜ੍ਹਨੀ ਚਾਹੀਦੀ ਹੈ? ਜਿਵੇਂ ਪਹਿਲੇ ਪਾਤਸ਼ਾਹ ਨਵਾਜ਼ਾਂ ਦੱਸੀਆਂ, ਪੰਜ ਨਵਾਜ਼ਾਂ ਵਕਤ, ਪੰਜ ਪੰਜਾਂ ਪੰਜੇ ਨਾਂ, ਪਹਿਲਾ ਸੱਚ ਹਲਾਲ ਦੋ, ਤੀਜਾ ਖੈਰ ਖੁਦਾ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਨਾਏ, ਇਸ ਪ੍ਰਕਾਰ ਨਵਾਜ਼ਾਂ ਮਹਾਰਾਜ ਨੇ ਕਥਨ ਕੀਤੀਆਂ ਹੈ। ਆਪ ਵੀ ਮਹਾਰਾਜ ਕਿਰਪਾ ਕਰਕੇ ਉਚਾਰਨ ਕਰੋ ਸਾਡੇ ਮਤ ਅਨੁਸਾਰ।
ਸੱਚ
ਨਿਵਾਜ਼, ਹੇ ਭਾਈ ਜਿਹੜਾ ਸੱਚ ਨੂੰ ਧਾਰਨ ਕਰਨਾ ਹੈ ਹਿਰਦੇ ਦੇ ਅੰਦਰ, ਇਹੋ ਹੀ ਨਵਾਜ਼ ਅੱਛੀ ਹੈ। ਸਤਨਾਮ ਹਰਦੇ ਵਸਾਈ, ਇਹ ਨਵਾਜ਼ ਨਾ ਨਿਮਰਤਾ, ਨਿਵਾਜ਼ ਸੋਈ ਜੋ ਨਿਆਮ ਵਿਚਾਰ ਹੈ, ਕਲਮਾ ਅਕਲ ਹੈ ਜਾਨ ਹੈ। ਸੋ ਨਵਾਜ਼ ਇਹ ਹੈ ਜਿਹੜਾ ਸੱਚ ਦੇ ਅੱਗੇ ਨਿਵੇਂ ਰਹਿਣਾ ਹੈ, ਸੱਚਾ ਸਾਰਿਆਂ ਨਵਾਜਣ ਵਾਲਾ, ਪਾਲਣ ਵਾਲਾ ਹੈ, ਵਡਿਆਉਣ ਵਾਲਾ ਹੈ, ਉਹ ਸੱਚੇ ਵੀ ਜਿਹੜਾ ਜੁੜਨਾ ਹੈ, ਉਹੀ ਨਵਾਜ਼ ਕਰਨੀ ਕਰ।
ਯਕੀਨ ਮੁਸੱਲਾ।
ਫਿਰ ਮਹਾਰਾਜ ਜਦੋਂ ਅਸੀਂ ਨਵਾਜ਼ ਪੜ੍ਹਦੇ ਹਾਂ ਉਦੋਂ ਮੁਸੱਲਾ ਆਸਣ ਥੱਲੇ ਵਿਛਾਉਂਦੇ ਹਾਂ। ਮਹਾਰਾਜ ਕਹਿੰਦੇ ਯਕੀਨ ਮੁਸੱਲਾ, ਜਿਹੜਾ ਭਰੋਸਾ ਰੱਖਣਾ ਹੈ ਕਿ ਪਰਮੇਸ਼ਰ ਹਰ ਵਕਤ ਹਾਜ਼ਰ ਨਾਜ਼ਰ ਹੈ, ਜਦੋਂ ਮੈਂ ਚੇਤੇ ਕਰਨਾ ਮੇਰੇ ਪਾਸ ਹੈ, ਇਹ ਜਿਹੜਾ ਭਰੋਸਾ ਰੱਖਣਾ ਹੈ। ਇਹੋ ਹੀ ਮੁਸੱਲਾ ਸਭ ਵਿਛਾਈ ਦੀ, ਆਸਣ ਵਿਛਾਈ ਦਾ ਨਵਾਜ਼ ਪੜ੍ਹਨ ਵੇਲੇ ਇਹੋ ਮੁਸੱਲਾ ਆਸਣ ਵਿਛਾਉਣਾ ਕਰ ਭਰੋਸਾ ਰੂਪੀ।
ਮਨਸਾ ਮਾਰ ਨਿਵਾਰੇ ਹੋ ਆਸਾ,
ਅਤੇ ਹੱਥ ਵਿਚ ਆਸਾ ਤੋਤੇ ਵਾਲਾ ਸੋਟਾ ਜਿਹਾ ਪਕੜਦੇ ਹੁੰਦੇ ਹਨ ਮੁਸਲਮਾਨ। ਹਜ਼ੂਰ ਕਹਿੰਦੇ ਹਨ
ਮਨਸਾ ਮਾਰ,
ਮਨਸਾ ਜਿਹੜੀ ਵਾਸ਼ਨਾ ਹੈ ਨਾ ਮਾਰਨ ਵਾਲੀ ਸਾਰਿਆਂ ਨੂੰ, ਜਿਸ ਵਾਸ਼ਨਾ ਨੂੰ ਸਾਰੀ ਦੁਨੀਆਂ ਨੂੰ ਮਾਰ ਦਿੱਤਾ ਹੈ,
ਨਿਵਾਰੇ ਹੋ ਆਸਾ,
ਇਹਦੀ ਜਿਹੜੀ ਨਿਵਰਤੀ ਕਰਨੀ ਹੈ, ਇਹੋ ਹੀ ਆਸਾ ਤੋਤੇ ਵਾਲਾ ਸੋਟਾ ਪਕੜਨਾ ਹੈ। ਜਾਂ ਆਸਾ ਤੇ ਮਨਸਾ ਵਾਸ਼ਨਾ ਨੂੰ, ਵਾਸ਼ਨਾ ਨੂੰ ਵੀ ਮਾਰਨਾ ਕਰੋ, ਆਸਾ ਨੂੰ ਵੀ ਨਿਵਰਤ ਕਰੋ। ਇਹੋ ਹੀ ਆਸਾ ਤੋਤੇ ਵਾਲਾ ਸੋਟਾ ਹੈ ਜਿਹਦੇ ਆਸਰੇ ਖੜਦੇ ਹਨ।
ਦੇਹ ਮਸੀਤ ਮਨ ਮੌ ਲਾਣਾ,
ਹੇ ਭਾਈ ਦੇਹ ਮਸੀਤ, ਇਹ ਜਿਹੜੀ ਦੇਹ ਹੈ ਇਹੋ ਹੀ ਮਸੀਤ ਸਮਝਣਾ ਕਰ। ਇੱਕ ਮਸੀਤ ਦਸੇ ਦਰਵਾਜ਼, ਕੋਰੇ ਮੁੱਲਾਂ ਵਾਂਗ ਨਵਾਜ਼। ਇੱਕ ਇਹ ਮਸੀਤ ਹੈ ਦਸਾਂ ਗੋਲਕਾਂ ਵਾਲੀ, ਜਿਹੜੀ ਇੰਦਰੀਆਂ ਵਾਲੀ ਦੇਹ ਹੈ, ਇਹੋ ਹੀ ਮਸੀਤ ਹੈ। ਇੱਕ
ਮਨ ਮੌਲਾਣਾ,
ਇਹਦੇ ਵਿੱਚ ਜਿਹੜਾ ਮਨ ਹੈ ਪਰਮੇਸ਼ੁਰ ਦੇ ਵਿੱਚ ਜਿਹੜਾ ਮਿਲਾਉਣਾ ਹੈ, ਇਹ ਮੁੱਲਾਂ ਬਣਾਉਣਾ ਕਰ ਮਨ ਨੂੰ। ਮਨ ਨੂੰ ਜਿਹੜਾ ਪਰਮੇਸ਼ੁਰ ਵਿੱਚ ਹਰ ਵਕਤ ਜੋੜੀ ਰੱਖਣਾ ਹੈ, ਇਹੋ ਹੀ ਮਨ ਮਿਲਾਉਣਾ ਹੈ ਨਵਾਜ਼ ਦੇ ਪੜ੍ਹਨ ਵਾਲਾ।
ਕਲਮ ਖੁਦਾਈ ਪਾਕ ਖਰਾ,
ਅਤੇ ਕਲਮ ਖੁਦਾਈ ਪਾਕ ਖਰਾ, ਪਾਕ ਜੋ ਕਲਮਾ ਹੈ ਉਹ ਕਲਮਾ ਬਿਸਮਿਲ੍ਲਾ ਉਲ ਰਹਿਮਾਨ ਉਲ ਰਹੀਮ ਲਾ ਇਲਾ ਇਲਾ ਮੁਹੰਮਦ ਰਸੂਲ ਇਲਾ, ਇਸ ਪ੍ਰਕਾਰ ਉਚਾਰਦੇ ਹਨ। ਯਹੂਦੀਏ ਜਿਹੜੇ ਕਹਿੰਦੇ ਉਹ ਤਾਂ ਇੰਨਾ ਹੀ ਕਹਿੰਦੇ ਬਿਸਮਿਲ੍ਲਾ ਉਲ ਰਹਿਮਾਨ ਉਲ ਰਹੀਮ ਲਾ ਇਲਾ ਇਲਾ, ਉਹ ਕਹਿੰਦੇ ਹਨ ਕਿ ਬਿਸਮਿਲ੍ਲਾ ਸ਼ੁਰੂ ਕਰਦਾ ਮੈਂ ਰੱਬ ਦਾ ਨਾਮ, ਇਹ ਤੇ ਉਲ ਰਾ ਉਲ ਪੂਰਨ ਹੈ, ਉਹ ਰਹੀਮ ਉਲ ਰਹਿਮਤ ਦੇ ਰੱਖਣ ਵਾਲਾ ਹੈ, ਅਤੇ ਲਾ ਇਲਾ ਇਲਾ ਸਵਾ ਅੱਲਾ ਤੋਂ ਹੋਰ ਕੁਛ ਨਹੀਂ। ਇਹਨਾਂ ਕਲਮਾਂ ਪੜ੍ਹਦੇ ਯਹੂਦੀਏ ਜਿਹੜੇ ਮੁਹੰਮਦੀਏ ਹਨਗੇ, ਮੁਹੰਮਦ ਸਾਹਿਬ ਨੇ ਨਾਲ ਟੱਪਾ ਹੋਰ ਲਾ ਤਾ ਮੁਹੰਮਦ ਰਸੂਲ ਲਿਲਾ, ਕਹਿੰਦੇ ਮੁਹੰਮਦ ਜਿਹੜਾ ਹੈ ਰਸੂਲ ਭੇਜਿਆ ਹੋਇਆ ਲਿਲਾ ਅੱਲਾ ਦਾ, ਇਹ ਨਾਲ ਭੇਜਿਆ ਹੋਇਆ ਪੈਗੰਬਰ ਹੈ ਵੀ ਅਖੀਰੀ ਪੈਗੰਬਰ ਹੈ, 124 ਪੈਗੰਬਰ ਹੈ ਨੇ ਉਹਨਾਂ ਜੋ ਅਖੀਰਲਾ ਪੈਗੰਬਰ ਹੈ ਮੁਹੰਮਦ ਹੈ। ਇਹਨਾਂ ਟੱਪਾ ਇਹਨਾਂ ਨਾਲ ਜੋੜਿਆ, ਪਹਿਲਾ ਕਲਮਾ ਸੀ ਇਹ। ਇਸੇ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਇਸ ਕਲਮੇ ਦੇ ਥਾਂ
ਕਲਮ ਖੁਦਾਈ ਪਾਕ ਖਰਾ,
ਇਹ ਭਾਈ ਜਿਹੜਾ ਖੁਦਾ ਨੂੰ ਪਾਕ ਪਵਿੱਤਰ ਸਮਝਣਾ, ਖਰਾ ਤੇ ਅੰਤ ਕਰਕੇ ਹਰ ਵਕਤ ਸਮਹਿਤ ਚਿੱਤ ਕਰਕੇ, ਇਹੋ ਹੀ ਕਲਮਾ ਹੈ ਪਾਕ ਪਵਿੱਤਰ ਪੜ੍ਹਨ ਵਾਲਾ, ਜੋ ਮਨ ਨੂੰ ਪਵਿੱਤਰ ਕਰਨ ਵਾਲਾ ਹੈ।
ਸਰਾ ਸ਼ਰੀਅਤ ਲੇਖਮ ਆਵੋ,
ਮੁਸਲਮਾਨਾਂ ਦੀਆਂ ਕਿਤਾਬਾਂ ਹਨ, ਇੱਕ ਸ਼ਰੀਅਤ ਦੀਆਂ ਹਨ, ਦੂਜੀਆਂ ਸਾਧ ਸੰਗਤ ਜੀ ਤਰੀਕਤ ਦੀਆਂ ਹਨ, ਤੀਜੀਆਂ ਮਾਰਫਤ ਦੀਆਂ ਹਨ, ਚੌਥੀਆਂ ਹਕੀਕਤ ਦੀਆਂ ਹਨ, ਤੇ ਅਵਸਥਾ ਵੀ ਹਨਗੀਆਂ। ਇਹ ਸ਼ਰੀਅਤ ਜਿਹਦੇ ਵਿੱਚ ਕਰਮ ਕਾਂਡ ਕਸਮ ਕੀਤਾ ਹੋਵੇ ਉਹ ਸ਼ਰਾ ਦੀ ਹੈ, ਜਿਵੇਂ ਰੋਜੇ ਰੱਖਣੇ, ਨਵਾਜ਼ ਪੜ੍ਹਨੀ ਇਤਿਹਾਸਿਕ, ਮੂੰਹ ਜਿਹੜਾ ਹੈ ਠੋਡੀ ਤੋਂ ਲਾ ਕੇ ਮੱਥੇ ਤੱਕ, ਵਾਲਾਂ ਤੱਕ ਮੂੰਹ ਨੂੰ ਧੋਣਾ, ਅਰਕਾਂ ਤੱਕ ਕੂਹਣੀਆਂ ਪੁੱਠੀਆਂ ਕਰਕੇ ਧੋਣੀਆਂ, ਤੇ ਜਦੋਂ ਨਵਾਜ਼ ਪੜ੍ਹਨੀ ਉਦੋਂ ਮੂਲ ਦੁਆਰੇ ਨੂੰ ਤੇ ਉਪਸਥ ਦੇ ਤਾਂ ਹੀ ਧੋਣਾ, ਇਸ ਪ੍ਰਕਾਰ ਪੈਰ ਧੋਣੇ ਗੋਡਿਆਂ ਤੱਕ, ਇਹ ਜਿਹੜੇ ਕਰਮ ਕਾਂਡ ਹੈ ਇਸ ਨੂੰ ਦੱਸਣ ਵਾਲੀ।
ਸਰਾ ਸ਼ਰੀਅਤ ਲੇ ਕੰਮ ਆਵੋ,
ਸ਼ਰੀਅਤ ਜੋ ਕਿਤਾਬ ਹੈ ਕੁਰਾਨ ਸ਼ਰੀਫ ਆਦਿਕ, ਇਹਨਾਂ ਦੇ ਅਨੁਸਾਰ ਦੱਸੀ ਹੋਈ ਜਿਹੜੀ ਸ਼ਰ੍ਹਾ ਹੈ ਉਸ ਨੂੰ ਲੈ ਕੇ ਜਿਹੜੀ ਕਮਾਈ ਕਰਨੀ ਹੈ, ਕਰਮ ਕਾਂਡ ਲੈ ਕੇ ਨਿਤ ਨਵਿਤ ਪ੍ਰਾਸ਼ਚਿਤ ਆਦਿ ਕਾਮ ਕਰਮ ਜਿਵੇਂ ਹਿੰਦੂਆਂ ਦੇ ਮੰਨੇ ਹੋਏ ਹੈ, ਇਸੇ ਪ੍ਰਕਾਰ ਸ਼ਰ੍ਹਾ ਜੋ ਧਾਰਮਿਕ ਮਰਜ਼ਾਦਾ ਦੇ ਤਾਂ ਹੀ ਸਿੱਖਿਆ ਦੇਣ ਵਾਲੇ ਕਰਮ ਕਾਂਡ ਦੀ ਹਨ, ਸ਼ਰੀਅਤ ਇਹ ਪਹਿਲੀ ਕਰਮ ਕਾਂਡ ਦੀ ਰੀਤੀ ਅਨੁਸਾਰ ਲੈ ਕੇ ਮੁਰਸ਼ਿਦਾਂ ਦੇ ਪਾਸੋਂ ਕਮਾਉਣਾ ਕਰੋ।
ਤਰੀਕਤ ਤਰਕ ਖੋਜ ਟੋਲਾ,
ਤਰੀਕਤ ਅਵਸਥਾ ਇਹ ਹੈ ਤਰਕ ਨਾਮ ਵਿਰਾਗ ਧਾਰ ਕਰਕੇ ਪਰਮੇਸ਼ੁਰ ਦੀ ਖੋਜ ਜਿਨ੍ਹਾਂ ਸੰਤਾਂ ਨੇ ਕੀਤੀ ਹੋਈ ਹੈ ਉਹਨਾਂ ਦੇ ਨਾਲ ਮਿਲ ਕੇ ਟੁਲਾਵੋ ਪਾਲਣਾ ਕਰਾਓ। ਉਸ ਪਰਮੇਸ਼ੁਰ ਦੀ ਜਿਹੜੇ ਉਪਾਸ਼ਨਾ ਕਰਦੇ ਆ, ਭਗਤੀ ਕਰਦੇ ਆ, ਵਿਰਾਗ ਦੇ ਸਹਿਤ ਹੋ ਕੇ ਜਿੱਥੇ ਤਰਕ ਕਰਕੇ ਵਿਰਾਗ ਧਾਰਨ ਕਰਕੇ ਉਪਾਸ਼ਨਾ ਕਰੋ, ਆਪ ਖੋਜੀ ਬਣ ਕੇ ਉਸ ਦੀ ਖੋਜ ਨੂੰ ਟੁਲਾਓ ਭਾਲ ਕਰਾਓ, ਸੰਤਾਂ ਦੀ ਸੰਗਤ ਚ ਮਿਲ ਕੇ। ਇਹੋ ਹੀ ਪਈ ਤਰੀਕਤ ਅਵਸਥਾ ਹੈ।
ਮਾਰਫਤ ਮਨ ਮਾਰੋ ਅਵਦਾਲਾ,
ਅੱਗੇ ਮਾਰਫਤ ਗਿਆਨਵਾਨਾਂ ਦਾ ਨਾਮ ਹੈ। ਮਾਰਫਤ ਗਿਆਨ ਅਵਸਥਾ ਇਹੋ ਹੀ ਹੈ। ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ,
ਮਨ ਮਾਰੋ ਅਵਦਾਲਾ।
ਇਹ ਜਿਹੜਾ ਮਨ ਅਵਦਾਲ ਨਾਮ ਵੱਡੇ ਦਾ ਹੁੰਦਾ, ਅਵਦਾਲੀ ਜਿਵੇਂ ਹੁੰਦੇ ਹੈ, ਇਹ ਮਨ ਜਿਹੜਾ ਅਵਦਾਲਾ ਵੱਡਾ ਹੈ, ਬੜਾ ਭਾਰੀ, ਇਸ ਦੇ ਤਾਂ ਹੀ ਮਨ ਦੇ ਮੰਦੇ ਸੁਭਾਅ ਨੂੰ ਮਾਰ ਲੋ। ਇਹੋ ਹੀ ਮਾਰਫਤ ਗਿਆਨਵਾਨ ਬਣਨਾ ਹੈ। ਜਿਹਦੇ ਮਨ ਦਾ ਮੰਦਾ ਸੁਭਾਅ ਨਹੀਂ ਮਰਿਆ ਉਹਨੂੰ ਗਿਆਨਵਾਨ ਨਹੀਂ ਸਮਝਣਾ ਚਾਹੀਦਾ, ਭਾਵੇਂ ਕਿੰਨੀਆਂ ਉਹ ਪੁਸਤਕਾਂ ਪੜਿਆ ਹੋਇਆ ਹੋਵੇ, ਅਗਿਆਨੀ ਹੈ ਉਹ। ਜਿਹੜਾ ਮਨ ਅਵਦਾਲਾ ਵੱਡਾ ਬਣਿਆ ਹੋਇਆ ਹੈ ਉਸ ਨੂੰ ਮਾਰਨਾ ਕਰੋ, ਤਾਂ ਇਹ ਮਾਰਫਤ ਗਿਆਨਵਾਨ ਦੀ ਅਵਸਥਾ ਹੋਵੇਗੀ ਤੁਹਾਨੂੰ ਪ੍ਰਾਪਤ। ਮਾਰਫਤ ਮਨ ਮਾਰੋ ਅਵਦਾਲਾ, ਇਹ ਸੱਤ ਅਵਦਾਲ ਮੰਨੇ ਹੈ ਮੁਸਲਮਾਨਾਂ ਨੇ। ਸੱਤਾਂ ਵਲਾਇਤਾਂ ਦੇ ਅੰਦਰ ਇੱਕ ਵਲਾਇਤ ਦੇ ਅੰਦਰ ਇਹ ਅਵਦਾਲ ਏਡਾ ਸਮਰੱਥ ਹੁੰਦਾ, ਚਾਹੇ ਤਾਂ ਉਹ ਸਾਰੀ ਵਲਾਇਤ ਨੂੰ ਨਵਾਜ ਦੇਵੇ ਤੇ ਚਾਹੇ ਸਾਰੀ ਇਨਸਰਾਫ ਕਰਕੇ ਉਹਨੂੰ ਫਨਾਹ ਕਰ ਦੇਵੇ। ਏਡੀ ਸ਼ਕਤੀ ਦਾ ਮਾਲਕ ਜਿਹਾ ਹੁੰਦਾ ਉਹਨੂੰ ਅਵਦਾਲ ਕਹਿੰਦੇ ਆ। ਵੱਡੇ ਹਨ ਇਹਨਾਂ ਦੇ ਮੁਸਲਮਾਨਾਂ ਦੇ ਮਤ ਚ ਮੰਨੇ ਹੋਏ ਸੱਤ ਅਵਦਾਲ, ਇਹਨਾਂ ਨੂੰ ਸੱਤਾਂ ਵਲਾਇਤਾਂ ਚ ਮੰਨੇ ਹਨ। ਰਹੋ ਵਿਚਾਰ, ਇਹ ਜਿਹੜਾ ਮਨ ਅਵਦਾਲਾ ਵੱਡਾ ਸ਼ਕਤੀਆਂ ਵਾਲਾ, ਵਕਾਰਾਂ ਦੀਆਂ ਤਾਕਤਾਂ ਨੂੰ ਪੈਦਾ ਕਰਨ ਵਾਲਾ ਹੈ, ਇਸ ਵੱਡੇ ਮਨ ਦੇ ਤਾਂ ਮਾਰ ਕੇ ਅਵਦਾਲ ਉਹਨਾਂ ਸੱਤ ਅਵਦਾਲਾਂ ਦੀ ਨਹੀਂ ਆਈ ਜਿਹੜੇ ਹਫਤ ਵਲਾਇਤ ਦੇ ਮਾਲਕ ਹਨ। ਉਹ ਜਿਹਾ ਮਨ ਨੂੰ ਬਣਾਓ, ਸੱਤਾਂ ਭੂਮਿਕਾ ਦਾ ਮਾਲਕ ਬਣ ਜਾਏਗਾ ਇਹੋ ਮਨ।
ਮਿਲੋ ਹਕੀਕਤ ਜਿੱਤ ਫਿਰ ਨਾ ਮਾਰਾ।
ਹਕੀਕਤ ਨਾ ਅਨੁਭਵ ਅਵਸਥਾ ਦਾ ਨਾਮ ਹੈ, ਜਿੱਥੇ ਅਨੁਭਵ ਜਾਗ ਪਵੇ। ਮਿਲੋ ਹਕੀਕਤ, ਹੱਕ ਸੱਚਾ ਜੋ ਹੈ ਇੱਕੋ ਇੱਕ, ਉਸ ਦੇ ਨਾਲ ਮਿਲਣਾ ਕਰੋ, ਐਸਾ ਅਨੁਭਵ ਜਾਗੇ ਜਿੱਤ ਫਿਰ ਨਾ ਮਾਰਾ। ਇਹੋ ਹੀ ਹਕੀਕਤ ਅਵਸਥਾ ਹੈ ਅਨੁਭਵ ਦੀ, ਜਿਹਦੇ ਫੇਰ ਕੇ ਮੁੜ ਕੇ ਮਰੀਏ ਹੀ ਨਾ, ਮਰਨ ਜੰਮਣ ਚ ਆਈਏ ਨਾ, ਇਹ ਅਨੁਭਵ ਦੀ ਅਵਸਥਾ ਚ ਮਿਲਣਾ ਕਰੋ।
ਕੁਰਾਨ ਕਤੇਬ ਦਿਲ ਮਾਹਿ ਕਮਾਹੀ,
ਅਤੇ ਕੁਰਾਨ ਜਿਹੜੀ ਹੈ ਜਿਸ ਵਿੱਚ 30 ਪਾਰੇ ਹਨਗੇ, ਇਹ ਕੁਰਾਨ ਕਤੇਬ ਦਾ ਕਮਾਉਣਾ ਇਹੋ ਹੀ ਹੈ ਜਿਹੜਾ ਦਿਲ ਚ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਨੀ ਹੈ, ਦਿਲ ਵਿੱਚ ਮਨ ਵਿੱਚ ਪਰਮੇਸ਼ਰ ਨੂੰ ਸਮਝਣਾ ਹੈ ਜਿਹੜਾ, ਇਹੋ ਹੀ ਕੁਰਾਨ ਆਦਿ ਕਿਤਾਬਾਂ ਦਾ ਪੜ੍ਹਨਾ ਹੈ।
ਦਸ ਔਰਾਤ ਰੱਖੋ ਬਾਦ ਰਾਤ,
ਦਸ ਜਿਹੜੀਆਂ ਔਰਾਤ ਔਰਤਾਂ ਹਨ ਗੀਆਂ, ਕੌਣ? ਇੰਦਰੀਆਂ, ਪੰਜੇ ਕਰਮ ਇੰਦਰੀਆਂ, ਪੰਜੇ ਗਿਆਨ ਇੰਦਰੀਆਂ, ਇਹਨਾਂ ਨੂੰ ਖੋਟੇ ਰਾਹ ਚ ਨਾ ਤੁਰਨ ਦੇ। ਦਸਾਂ ਔਰਤਾਂ ਨੂੰ ਖੋਟੇ ਰਾਹ ਵਿੱਚੋਂ ਇੰਦਰੀਆਂ ਨੂੰ ਰੋਕ ਕੇ ਰੱਖੋ, ਕੰਨਾਂ ਦੇ ਨਾਲ ਕਦੇ ਨਿੰਦਿਆ ਨਾ ਸੁਣੋ, ਅੱਖਾਂ ਦੇ ਨਾਲ ਬਗਾਨੇ ਰੂਪ ਵੇਖਣ ਦੀ ਇੱਛਾ ਨਾ ਰੱਖੋ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਕਰਨ ਉਸਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਇਸ ਪ੍ਰਕਾਰ ਇਹ ਦਸ ਜਿਹੜੀਆਂ ਇੰਦਰੀਆਂ ਹਨ ਇਹ ਖੋਟੇ ਰਾਜ ਨਾ ਤੁਰਨ ਦਿਓ। ਅੰਤਰ ਗੁਰ ਅਰਾਧਨਾ ਜੇਬਾ ਜਬ ਗੁਰ ਨਾਉ, ਨਿਤਨ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰ ਨਾਉ, ਇਉਂ ਸਮਦਮ ਸਾਧਨਾ ਨਾਲ ਇਹਨੂੰ ਰੋਕਣਾ ਕਰੋ, ਖੋਟੇ ਰਾਹ ਕੁਸੰਗਤ ਚ ਨਾ ਕਦੇ ਪੈਣ ਦਿਓ ਇਹਨਾਂ ਦੇ ਤਾਂ। ਇਹ ਦਸ ਔਰਤਾਂ ਇੱਕ ਨਕਾਹ ਦੀ ਹੁੰਦੀ, ਇੱਕ ਮਤਾਹ ਦੀ ਹੁੰਦੀ ਹੈ, ਇਹ ਸਮਝਣਾ ਕਰੋ।
ਪੰਜ ਮਰਦ ਸਿਦਕ ਲਈ ਵੱਧ ਹੋ,
ਕਹਿੰਦੇ ਪੰਜ ਮਰਦ ਕੌਣ? ਕਾਮ ਕਰੋ ਲੋ ਮੋਹ ਹੰਕਾਰ, ਇਹ ਬੜੇ ਸੂਰਮੇ ਹਨ, ਕੁੱਲ ਦੁਨੀਆਂ ਨੂੰ ਇਹਨਾਂ ਨੇ ਫਤਿਹ ਕਰ ਲਿਆ ਹੈ। ਇਹਨਾਂ ਨੂੰ ਸਿਦਕ ਗੁਰਾਂ ਦੇ ਉੱਤੇ ਭਰੋਸਾ ਰੱਖ ਕੇ ਇਸ ਰਸੇ ਦੇ ਨਾਲ ਲੈ ਕੇ ਬੰਨਣਾ ਕਰੋ, ਇਹਨੂੰ ਕੈਦ ਕਰੋ, ਅਧੀਨ ਕਰੋ, ਸਤਿਗੁਰੂ ਸਾਹਿਬ ਦੇ ਭਰੋਸਾ ਕਰਕੇ ਇਹਨਾਂ ਪੰਜਾਂ ਦੇ ਤਾਂ ਹੀ ਸਿਦਕ ਰੂਪੀ ਰੱਸਾ ਲੈ ਕੇ ਬੰਨਣਾ ਕਰੋ ਭਰੋਸੇ ਦੇ ਨਾਲ।
ਖੈਰ ਸਬੂਰੀ ਕਬੂਲ ਪਰਾ,
ਅਤੇ ਫਿਰ ਸੰਤੋਖ ਦੀ ਖੈਰ ਮੰਗੋ ਮਹਾਰਾਜ ਦੇ ਪਾਸੋਂ, ਸੰਤੋਖੀ ਜੀਵਨ ਆਪਣਾ ਬਣਾਓ, ਬਿਨਾਂ ਸੰਤੋਖ ਨਹੀਂ ਕੋ ਰਾਜ, ਸੁਪਨ ਮਨੋਰਥ ਬਿਰਥੇ ਸਭ ਕਾਜ। ਜਿਹੜੀ ਖੈਰ ਹੈ ਦਾਨ ਮੰਗਣਾ ਨਾ, ਇਹ ਸਬੂਰੀ ਸੰਤੋਖ ਦਾ ਦਾਨ ਮਹਾਰਾਜ ਮੰਗੋਹੇ ਮਹਾਰਾਜ, ਆਪ ਕਿਰਪਾ ਕਰਕੇ ਜੋ ਤੂੰ ਦੇਹ ਤਹੀਂ ਇਹ ਤ੍ਰਿਪਤ ਹੈ, ਆਨ ਕਤ ਹੂੰ ਧਾਰੂ, इस प्रकार का सबूरी संतोख का खैर महाराज पासों खैर लेना करो, इस प्रकार कबूल परा प्रवान पै जावांगे परमेश्वर के दर विच।
मक्का मेहर रोजा पै खाका।
फिर भाई मक्के च जे चलिया गया, मक्का शहर का नाम है ते मंदिर का नाम काबा है। मक्का मेहर रोजा पै खाका, मेहर जेडी सारिया ते करनी, जिवें मेहर मसीत गुरु साहब जी ने कहा एहो ही मक्के दी परसन है जाना है, जेड़ा मेहरबानी करनी है दर्श करना है, जिया दे ताई घात ना करना नाश ना करना, जिवें आप नूं वेखदा है दुनिया की जान वेखना करे, इस प्रकार मेहरबानी जेड़ी करनी है एहो मक्के दी जियारत करनी है।
रोजा पै खाका,
रोजे रती रोजे रखते हैं, भुखे रहते हैं, दिने नहीं खाते, सूर्य चढ़े तो पहला पहला खा लेंदे रज लेंदे हैं। ये कहिंदे पै खाका जिहड़ा सारिआं दे चरणां दी खाक बनना धूड़ बनना है, एहो ही रोजे रखने लायक है, इस करके निहाल होईदा है।
ਪਿਸਤ ਪੀਰ ਲਹਿਜ ਕਮਾਏ ਅੰਦਾਜ਼ਾ।
ਅਤੇ ਫੇਰ ਕਹਿੰਦੇ ਐ ਪਿਸਤ ਪੀਰ, ਵੀ ਜੇ ਪਿਸਤ ਦੀ ਲੋੜ ਰੱਖਦੇ ਹੋ ਕਿ ਸਾਨੂੰ ਪਿਸਤ ਦੀ ਪ੍ਰਾਪਤੀ ਹੋਵੇ, ਇਹ ਸਵਰਗ ਨੂੰ ਪਿਸਤ ਕਹਿੰਦੇ ਲੋਕ ਵਿਕੁੰਠ ਨੂੰ, ਮਹਾਰਾਜ ਕਹਿੰਦੇ ਨੇ ਪਿਸਤ ਪੀਰ ਲਹਿਜ ਕਮਾਏ ਅੰਦਾਜ਼ਾ। ਪੀਰ ਜੋ ਗੁਰੂ ਹੈ ਉਹਨਾਂ ਦੇ ਲਫ਼ਜ਼ ਹਨ ਬਚਨ, ਅੰਦਾਜ਼ਾ ਮਰਿਆਦਾ ਪੂਰਵਕ ਦੱਸੇ ਹੋਏ ਨਿਸਕਾਮ ਕਰਮਾਂ ਦੇ ਅਤੇ ਪਰਮੇਸ਼ਰ ਦੀ ਉਪਾਸ਼ਨਾ ਰੂਪੀ ਭਗਤੀ ਦੇ ਤੇ ਬ੍ਰਹਮ ਗਿਆਨ ਦੇ ਇਹ ਅੰਦਾਜ਼ਾ ਮਰਿਆਦਾ ਪੂਰਵਕ ਵਚਨ ਹਨ, ਉਹਨਾਂ ਨੂੰ ਕਮਾਉਣਾ ਕਰੋ। ਜੇ ਮਨ ਚੰਚਲ ਹੈ ਤਾਂ ਨਿਸਕਾਮ ਕਰਮ ਕਰੋ, ਅਤੇ ਜੇ ਕਰਕੇ ਮਨ ਦੇ ਅੰਦਰ ਕਰਮਾਂ ਦਾ ਹੰਕਾਰ ਹੈ ਤਾਂ ਉਪਾਸ਼ਨਾ ਕਰੋ ਚੰਚਲਤਾ ਹੀ ਗਾਉਣ ਵਾਸਤੇ। ਜੇ ਚੰਚਲਤਾ ਹੀ ਰੋਗੀ ਹੈ ਤਾਂ ਗਿਆਨ ਕਾਂਡ ਦੇ ਤੁਸੀਂ ਅਧਿਕਾਰੀ ਹੋ, ਕਿਉਂ ਅੰਦਾਜ਼ਾ ਮਰਿਆਦਾ ਪੂਰਵਕ ਜਿਹੜੇ ਪੀਰ ਗੁਰੂ ਦੇ ਲਫ਼ਜ਼ ਬਚਨ ਹਨ ਉਹਨਾਂ ਨੂੰ ਜਿਹੜਾ ਕਮਾਉਣਾ ਇਹ ਪਿਸਤ ਦੀ ਪ੍ਰਾਪਤੀ ਹੈ, ਉਹ ਪਿਸਤ ਵਿੱਚ ਪਹੁੰਚਿਆ ਹੋਇਆ ਜਿਹੜਾ ਮਰਿਆਦਾ ਪੂਰਵਕ ਗੁਰੂ ਪੀਰ ਦੇ ਬਚਨਾਂ ਨੂੰ ਕਮਾਉਂਦਾ ਹੈ। ਜੇ ਪਿਸਤ ਦੀ ਲੋੜ ਰੱਖਦੇ ਹੋ ਤਾਂ ਇਸ ਪ੍ਰਕਾਰ ਪਿਸਤ ਵਿੱਚ ਪ੍ਰਾਪਤ ਹੋਵੋਗੇ।
ਹੂਰ ਨੂਰ ਮੁਸਕ ਖੁਦਾਇਆ।
ਫਿਰ ਕਹਿੰਦੇ ਜੀ ਪਿਸਤ ਵਿੱਚ 72 ਹੂਰਾਂ ਮਿਲਦੀਆਂ ਹਨ, ਤੇ ਇੱਧਰ ਕੀ ਮਿਲਦਾ ਹੈ ਇਸ ਪਿਸਤ ਵਿੱਚ ਜਾ ਕੇ ਤਾਂ ਕਹਿੰਦੇ ਹਨ
ਹੂਰ ਨੂਰ ਮੁਸਕ ਖੁਦਾਇਆ।
ਹੂਰਾਂ ਪਰੀਆਂ ਦੀ ਪ੍ਰਾਪਤੀ ਇਹੋ ਹੀ ਹੈ, ਅਤੇ ਮੁਸ਼ਕ ਖੁਦਾਇਆ ਅੱਗੇ
ਬੰਦਗੀ ਅੱਲਾਹ ਆਲਾ ਹੁਜਰਾ।
ਹੂਰ ਨੂਰ ਮੁਸਕ ਖੁਦਾਇਆ, ਜਿਹੜਾ ਪਰਮੇਸ਼ੁਰ ਦੇ ਨੂਰ ਜਲਵੇ ਨੂੰ ਵੇਖਣਾ ਹੈ ਇਹੋ ਪਰੀਆਂ ਦੀ ਪ੍ਰਾਪਤੀ ਸਮਝੋ। ਪਰਮੇਸ਼ੁਰ ਦੇ ਜਲਵੇ ਵਿੱਚ ਹਰ ਵਕਤ ਪਰਮੇਸ਼ੁਰ ਦੇ ਪ੍ਰੇਮ ਦੇ ਪ੍ਰਕਾਸ਼ ਵਿੱਚ ਜੁੜੇ ਰਹੋ। ਹੂਰਾਂ ਪਰੀਆਂ ਤੋਂ ਕੀ ਲੈਣਾ, ਜੇ 72 ਹੂਰੇ ਮਿਲੇ ਫੇਰ ਕੀ ਹਾਲ ਹੋਵੇਗਾ। ਇਸ ਕਰਕੇ ਹੂਰ ਨੂਰ ਮੁਸਕ ਖੁਦਾਇਆ, ਹੂਰਾਂ ਪਰੀਆਂ ਇਹੋ ਹੀ ਹੈ ਜਿਹੜਾ ਨੂਰ ਪਰਮੇਸ਼ੁਰ ਦਾ ਜਲਵਾ ਵੇਖਣਾ ਹੈ। ਫੇਰ ਮਹਾਰਾਜ ਕਹਿੰਦੇ ਉਹਨੂੰ ਤਾਂ ਮਹਿਕ ਆਉਂਦੀ ਹੁੰਦੀ ਸਰੀਰਾਂ ਵਿੱਚੋਂ, ਮੁਸ਼ਕ ਨਿਕਲ ਮਹਿਕ ਅਤਰ ਫਲੇਲ ਆਦਿ ਕਹਿੰਦੀ। ਇੱਧਰ ਹਜ਼ੂਰ ਫਰਮਾਉਂਦੇ ਹਨ
ਮੁਸ਼ਕ ਖੁਦਾਇਆ,
ਜਿਹੜਾ ਖੁਦਾ ਪਰਮੇਸ਼ੁਰ ਦੀ ਮੁਸ਼ਕ ਮੁਸ਼ਕੰਬਰ ਮਹਿਕ ਉੱਠਣੀ ਹੈ, ਇਹ ਭਗਤੀ ਰੂਪ ਖੁਸ਼ਬੂ ਉੱਠਣੀ ਹੈ, ਇਹ ਭਾਈ ਇਹ ਮਹਿਕ ਹੈ ਖੁਦਾ ਪਰਮੇਸ਼ੁਰ ਦੀ ਬੰਦਗੀ ਵਿੱਚੋਂ ਭਗਤੀ ਵਿੱਚੋਂ ਜਿਹੜੀ ਅੰਦਰੋਂ ਮਹਿਕ ਉੱਠਣੀ ਹੈ, ਇਹ ਮੁਸ਼ਕ ਖੁਸ਼ਬੂ ਆਦਿਕ ਲਾਉਣੀ ਹੈ। ਹੂਰਾਂ ਜਿਵੇਂ ਖੁਸ਼ਬੂ ਲਾਉਂਦੀਆਂ ਹਨ, ਇੱਧਰ ਭਾਈ ਭਗਤੀ ਨੂੰ ਮੁਸ਼ਕ ਖੂਰ ਲਾਉਣੀ ਹੈ, ਤੇ ਖੁਦਾ ਦਾ ਨੂਰ ਜਲਵਾ ਸਾਰਿਆਂ ਚ ਵੇਖਣਾ ਹੈ। ਇਹੋ ਹੀ ਹੂਰਾਂ ਦਾ ਮਿਲਾਪ ਹੈ, ਇਹੋ ਨੂਰ ਪ੍ਰਕਾਸ਼ ਰੂਪ ਦੀ ਜਿਹੜੀ ਭਗਤੀ ਆ ਖੁਦਾ ਦੀ ਖੁਸ਼ਬੂ ਹੈ, ਭਗਤੀ ਦੀ ਮਹਿਕ ਹੈ, ਇਹੋ ਹੀ ਖੁਸ਼ਬੂਆਂ ਲਾਉਣੀਆਂ ਹਨ।
ਬੰਦਗੀ ਅੱਲਾਹ ਆਲਾ ਹੁਜਰਾ।
ਫੇਰ ਮਹਾਰਾਜ ਬੰਦਗੀ ਜਦੋਂ ਕਰੀ ਦੀ ਹੈ ਅੱਲਾਹ ਦੀ, ਉਸ ਵੇਲੇ ਆਲਾ ਹੁਜਰਾ ਜਿਹੜਾ ਮਸੀਤ ਦੇ ਪਿਛਲੇ ਪਾਸੇ ਡਾਟ ਜੀ ਮਹਿਰਾਬ ਰੱਖੀ ਹੁੰਦੀ ਹੈ, ਉਹ ਅੰਦਰਲੇ ਪਾਸੇ ਆਲਾ ਜਿਹਾ ਹੁੰਦਾ, ਉਸ ਵਿੱਚ ਬੈਠ ਕਰਕੇ ਬੰਦਗੀ ਕਰਨ ਦਾ ਬਾਹਲਾ ਪੁੰਨ ਸਮਝਦੇ ਹਨ। ਸੋ ਮਹਾਰਾਜ ਕਹਿੰਦੇ ਬੰਦਗੀ ਅਲਹ ਆਲਾ ਹੁਜਰਾ, ਹੁਜਰਾ ਉਸਦਾ ਨਾਮ ਹੈ, ਉਸ ਆਲੇ ਦਾ ਨਾਮ। ਸੋ ਮਹਾਰਾਜ ਕਹਿੰਦੇ ਹਨ ਬੰਦਗੀ ਅਲਹ ਆਲਾ ਹੁਜਰਾ, ਅਲਾਹ ਜਰਾ ਪਾਠ ਨਾ ਕਰਿਓ, ਅੱਲਾ ਪਰਮੇਸ਼ੁਰ ਜੋ ਹੈ ਪਾਕ ਰੂਪ ਉਹਦੀ ਬੰਦਗੀ ਦਾ ਹੁਜਰਾ ਕੋਠੜੀ ਕਿਹੜੀ ਹੈ ਆਲਾ ਚੰਗੀ ਜਿਹੜਾ ਪਰਮੇਸ਼ੁਰ ਨੂੰ ਅੰਤਾ ਕਰਨ ਦੇ ਅੰਦਰ ਆਲਾ ਸਮਝਣਾ ਹੈ ਇਹੋ ਹੀ ਅੱਲਾ ਪਰਮੇਸ਼ੁਰ ਦੀ ਅੰਤਾ ਕਰਨ ਜਿਹੜਾ ਹੈ ਇਹ ਹੁਜਰਾ ਨਾ ਕੋਠੜੀ ਬਣਾਓ ਅਤੇ ਇਹ ਚ ਆਲਾ ਪਰਮੇਸ਼ੁਰ ਜੋ ਹੈ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਉਸ ਦਾ ਪ੍ਰਕਾਸ਼ ਪੈਂਦਾ ਪ੍ਰਤੀਬਿੰਬ ਪੈਂਦਾ ਹੈ ਇਹੋ ਹੀ ਅੱਲਾ ਪਰਮੇਸ਼ੁਰ ਦੀ ਬੰਦਗੀ ਕਰਨ ਦਾ ਆਲਾ ਚੰਗਾ ਹੁਜਰਾ ਇਹ ਕੋਹੜੀ ਉੱਤਮ ਕੋਹੜੀ ਇਹੋ ਹੀ ਹੈ ਜਿਹੜਾ ਹਿਰਦੇ ਦੇ ਅੰਦਰ ਉਸ ਪਰਮੇਸ਼ੁਰ ਨੂੰ ਜਪਣਾ ਹੈ
ਸੱਚ ਕਮਾਵੇ ਸੂਈ ਕਾਜੀ
ਫਿਰ ਮਹਾਰਾਜ ਕਾਜੀ ਕੌਣ ਹੋ ਸਕਦਾ ਹੈ ਹਜ਼ੂਰ ਕਹਿੰਦੇ ਨੇ ਭਾਈ
ਸੱਚ ਕਮਾਵੇ ਸੂਈ ਕਾਜੀ
ਜਿਹੜੇ ਸੱਚ ਨਾਮ ਦੀ ਕਮਾਈ ਕਰਦਾ ਹੈ ਉਹੀ ਭਾਈ ਕਾਜੀ ਹੈ ਉਂਝ ਕਾਜੀ ਦੇ ਲੱਖਣ ਹੈ ਜਿਹੜਾ ਮੁਸਲਮਾਨਾਂ ਦੀ ਸ਼ਰ੍ਹਾਂ ਦੀ ਵਿਵਸਥਾ ਦਾ ਗਿਆਤਾ ਹੋਵੇ ਉਹਨੂੰ ਕਾਜੀ ਕਹੀਦਾ ਗੁਰਮਤ ਅਨੁਸਾਰ ਸਤਿਗੁਰੂ ਜੀ ਉਹਨੂੰ ਕਾਜੀ ਕਹਿੰਦੇ ਹੈ ਜਿਹੜਾ ਸੱਚ ਨਾਮ ਦੀ ਕਮਾਈ ਕਰੇ ਉਹੀ ਭਾਈ ਸਾਡੇ ਮਤ ਅਨੁਸਾਰ ਕਾਜੀ ਹੈ ਸ਼ਰ੍ਹਾਂ ਦਾ ਵਿਵਸਥਾ ਦਾ ਗਿਆਤਾ ਹੈ
ਜੋ ਦਿਲ ਸੁਧ ਹੈ ਸੂਈ ਹਾਜੀ
ਜਿਹੜਾ ਮੱਕੇ ਦਾ ਹੱਜ ਕਰੇ ਆਵੇ ਯਾਰਤ ਕਰੇ ਆਵੇ ਉਹਨੂੰ ਹਾਜੀ ਕਹੀਦਾ ਹੈ ਕਹਿੰਦੇ ਜੋ ਦਿਲ ਸੁਧ ਹੈ ਸੋਈ ਹਾਜੀ ਜਿਹੜਾ ਆਪਣੇ ਦਿਲ ਮਨ ਨੂੰ ਸੋਧ ਲਵੇ ਸ਼ੁੱਧ ਕਰ ਲਵੇ ਪਵਿੱਤਰ ਕਰ ਲਵੇ ਦਿਲ ਵਿੱਚ ਪਰਮੇਸ਼ੁਰ ਨੂੰ ਖੋਜ ਲਵੇ ਉਹੀ ਮੱਕੇ ਪਰਮੇਸ਼ੁਰ ਦਾ ਹੱਜ ਕਰਨ ਵਾਲਾ ਹਾਜੀ ਹੈ ਕਹਿੰਦੇ ਨੇ ਉੱਥੇ ਪਹਾੜੀ ਦੇ ਉੱਤੇ ਇੱਕ ਫਕੀਰ ਜਦੋਂ ਹੱਜ ਕਰਦੇ ਹੈ ਉਹ ਝੰਡੀ ਦਿਖਾਉਂਦਾ ਹੈ ਤਿੰਨ ਚਾਰ ਮੀਲ ਤੋਂ ਉਹ ਝੰਡੀ ਦੇ ਨਾਲ ਜਿਨ੍ਹਾਂ ਨੂੰ ਉਹ ਝੰਡੀ ਚੜ੍ਹੀ ਦਿਸਦੀ ਹੈ ਉਹ ਕਹਿੰਦੇ ਸਾਡਾ ਹੱਜ ਪੂਰਾ ਹੋ ਗਿਆ ਇਸੇ ਪ੍ਰਕਾਰ ਜਿਹੜਾ ਦਿਲ ਨੂੰ ਸ਼ੁੱਧ ਕਰ ਲਵੇ ਦਿਲ ਵਿੱਚ ਪਰਮੇਸ਼ੁਰ ਦੀ ਸੋਧ ਕਰੇ ਵਿਚਾਰ ਕਰੇ ਉਸੇ ਦੇ ਅੰਦਰ ਭਾਈ ਬ੍ਰਹਮ ਗਿਆਨ ਦਾ ਝੰਡਾ ਝੁਲ ਜਾਂਦਾ ਹੈ ਤੇ ਉਹ ਹੀ ਹਾਜੀ ਹੈ ਹੱਜ ਕਰਨ ਵਾਲਾ
ਸੋ ਮੁੱਲਾ ਮਾਲੂਨ ਨਿਵਾਰ
ਮੱਕੇ ਦਾ ਜਾਇਆ ਵੀ ਜਿਹੜਾ ਉਹਨੂੰ ਮੱਕੇ ਦਾ ਹਾਜੀ ਕਹਿੰਦੇ ਹੈ ਜਿਵੇਂ ਹਜ਼ੂਰ ਸਾਹਿਬ ਜਾਵੇ ਉਹਨੂੰ ਹਜ਼ੂਰੀਆ ਸਿੰਘ ਕਹਿੰਦੇ ਹਨ
ਸੋ ਮੁੱਲਾ ਮਾਲੂਨ ਨਿਵਾਰ
ਸੋ ਮੁੱਲਾ ਮੁਲਾਣਾ ਵੀ ਉਹੋ ਹੀ ਹੈ ਮੁੰਡਿਆਂ ਨੂੰ ਪੜ੍ਹਾਉਣ ਵਾਲਾ ਮੁਰਦਿਆਂ ਨੂੰ ਦਬਾਉਣ ਵਾਲਾ ਮੁੱਲਾ ਕਹਿੰਦੇ ਹਨ ਇੱਧਰ ਸਤਿਗੁਰੂ ਜੀ ਕਹਿੰਦੇ ਹਨ
ਸੋ ਮੁੱਲਾ ਮਾਲੂਨ ਨਿਵਾਰ
ਉਹ ਭਾਈ ਮੁਲਾਣਾ ਹੈ ਜਿਹੜਾ ਮਨ ਦੇ ਅੰਦਰ ਮੈਲ ਹੈ ਜਿਹੜੀ ਊਨਤਾਈ ਕਰਨ ਵਾਲੀ ਨਿਊਨਤਾ ਕਰਨ ਵਾਲੀ ਇਸ ਨੂੰ ਛੋਟਾ ਬਣਾਉਣ ਵਾਲੀ ਅਵਿਦਿਆ ਰੂਪੀ ਮੈਲ ਹੈ ਜਿਹੜੀ ਇਸ ਮੈਲ ਨੂੰ ਅੰਦਰੋਂ ਨਿਵਿਰਤ ਕਰ ਲਵੇ ਨਾਮ ਰੂਪੀ ਸਾਬਣ ਲਾ ਲਾ ਕੇ ਤੇ ਪ੍ਰੇਮ ਦਾ ਜਲ ਪਾ ਪਾ ਕੇ
ਸੋ ਦਰਵੇਸ਼ ਜਿਸ ਸਿਫਤ ਧਰਾ
ਦਰਵੇਸ਼ ਉਹ ਹੋ ਸਕਦਾ ਹੈ ਜਿਸ ਨੇ ਪਰਮੇਸ਼ੁਰ ਦੀ ਸਿਫਤ ਨੂੰ ਧਰਾ ਧਾਰਨ ਕੀਤਾ ਹੈ ਉਹ ਦਰਵੇਸ਼ ਫਕਰ ਹੈ ਪਰਮੇਸ਼ੁਰ ਦੇ ਦਰਬਾਰ।